ਨਾਮ ਸੰਬੰਧੀ ਵੱਡਾ ਭੁਲੇਖਾ। ਪੜ੍ਹੇ ਲਿਖੇ ਸੱਜਣਾ ਨੂੰ ਆਮ ਕਰਕੇ ਇੱਕ ਬਹੁਤ ਵੱਡਾ ਭੁਲੇਖਾ ਪੈ ਜਾਂਦਾ ਹੈ ਨਾਮ ਜਪਣ ਦੇ ਬਾਰੇ। ਉਹਨਾਂ ਨੂੰ ਇਸ ਮਾਮਲੇ ਦੀ ਤਹਿ ਵਿੱਚ ਜਿਹੜੀ ਵਿਗਿਆਨਕ ਸੱਚਾਈ ਹੈ ਉਹ ਸਮਝ ਨਹੀਂ ਆਉਂਦੀ। ਉਹ ਹਨ ਵੀ ਸੱਚੇ, ਕਿਉਂਕਿ ਨਾਮ ਦੇ ਅਭਿਆਸ ਤੋਂ ਬਿਨਾਂ ਨਾਮ ਦੀ ਮਹਾਨਤਾ ਚੰਗੀ ਤਰ੍ਹਾਂ ਸਮਝ ਵਿੱਚ ਆ ਹੀ ਨਹੀਂ ਸਕਦੀ। ਜਿਵੇਂ ਕਿਸੇ ਨਵੀਂ ਚੀਜ਼ ਨੂੰ ਖਾਣ ਤੋਂ ਬਿਨਾਂ ਉਸ ਦੇ ਸਵਾਦ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਇਸੇ ਤਰ੍ਹਾਂ ਨਾਮ ਦੀ ਫਿਲਾਸਫੀ ਨੂੰ ਪੂਰਾ ਸਮਝਣ ਵਾਸਤੇ ਸਿਵਾਏ ਨਾਮ ਦੇ ਅਭਿਆਸ ਦੇ ਹੋਰ ਕੋਈ ਚੰਗਾ ਤਰੀਕਾ ਨਹੀਂ। ਦਰਅਸਲ ਨਾਮ ਦੇ ਬਾਰੇ ਵਿੱਚ ਇੱਕ ਹੋਰ ਮੁਸ਼ਕਲ ਹੈ, ਤੇ ਉਹ ਇਹ ਕਿ ਸ਼ੁਰੂ ਸ਼ੁਰੂ ਦੀਆਂ ਅਵਸਥਾਵਾਂ ਬੜੀਆਂ ਕਠਿਨ ਤੇ ਘਬਰਾ ਦੇਣ ਵਾਲੀਆਂ ਨੇ। ਸ਼ਾਇਦ ਇਸੇ ਕਰਕੇ ਨਾਮ ਜਪਣ ਵੱਲ ਲੋਕਾਂ ਦੀ ਰੁਚੀ ਬਹੁਤ ਘੱਟ ਲੱਗਦੀ ਹੈ। ਪਰ ਹੀਰੇ ਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਤੇ ਮੋਤੀ ਸਮੁੰਦਰਾਂ ਦੀਆਂ ਤਹਿਆਂ ਵਿੱਚ ਲੁਕੇ ਹੁੰਦੇ ਨੇ। ਦੁਰਲੱਭ ਤੇ ਕੀਮਤੀ ਚੀਜ਼ ਨੂੰ ਹਾਸਲ ਕਰਨ ਵਾਸਤੇ ਹਮੇਸ਼ਾ ਸਖਤ ਭਾਲ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਨਾਮ ਵਰਗੀ ਦੁਰਲੱਭ ਚੀਜ਼ ਵੀ ਬਿਨਾਂ ਕੋਸ਼ਿਸ਼ ਤੋਂ ਅਤੇ ਅਣਥੱਕ ਮਿਹਨਤ ਤੋਂ ਪ੍ਰਾਪਤ ਨਹੀਂ ਹੋ ਸਕਦੀ। ਮੈਂ ਇਸ ਮਸਲੇ ਨੂੰ ਇਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਕਿਸੇ ਨੂੰ ਫਾਇਦਾ ਹੋ ਸਕੇ। ਨਾਮ ਦੀ ਫਿਲਾਸਫੀ, ਜਿਸ ਚੀਜ਼ ਦਾ ਨਾਮ ਲਈਏ ਉਸ ਦੀ ਸ਼ਕਲ, ਗੁਣ ਤੇ ਸੁਭਾਅ ਜਾਂ ਉਸ ਚੀਜ਼ ਨਾਲ ਸੰਬੰਧ ਰੱਖਣ ਵਾਲੇ ਸਾਰੇ ਖਿਆਲ ਸਾਡੀਆਂ ਅੱਖਾਂ ਅੱਗੇ ਆ ਜਾਂਦੇ ਨੇ। ਕਿਸੇ ਮਿੱਤਰ ਦਾ ਨਾਮ ਲੈ ਕੇ ਵੇਖੋ, ਉਸ ਦੀ ਸੂਰਤ, ਸੁਭਾਅ ਤੇ ਉਸ ਦੀਆਂ ਸਾਰੀਆਂ ਯਾਦਾਂ ਦਿਮਾਗ ਸਾਹਮਣੇ ਆ ਖਲੋਂਦੀਆਂ ਨੇ। ਰੱਬ ਦਾ ਨਾਮ ਲਿਆ, ਉਸ ਦੀ ਜੋ ਵੀ ਸ਼ਕਲ ਜਾਂ ਗੁਣ ਸਾਨੂੰ ਮਾਲੂਮ ਹੋਣ ਉਹ ਅੱਖਾਂ ਅੱਗੇ ਆ ਜਾਂਦੇ ਨੇ। ਗੁਰਬਾਣੀ ਪੜ੍ਹਨ ਨਾਲ ਕੋਈ ਨਾ ਕੋਈ ਰੱਬ ਦਾ ਸਰੂਪ ਸਾਡੇ ਹਿਰਦੇ ਵਿੱਚ ਜ਼ਰੂਰ ਬਣ ਜਾਂਦਾ ਤੇ ਨਾਮ ਲੈਣ ਨਾਲ ਉਹ ਸਰੂਪ ਵਧੇਰੇ ਸਾਫ਼ ਤੌਰ ਤੇ ਅੱਖਾਂ ਅੱਗੇ ਆਉਣਾ ਸ਼ੁਰੂ ਹੋ ਜਾਂਦਾ। ਜੇ ਵਾਹਿਗੁਰੂ ਦਾ ਕੋਈ ਵੀ ਸਰੂਪ ਹਿਰਦੇ ਵਿੱਚ ਹੋਵੇ ਤਾਂ ਨਾਮ ਲੈਣ ਨਾਲ ਉਸ ਦੇ ਗੁਣ ਮਨ ਦੇ ਸਾਹਮਣੇ ਆਉਣ ਲੱਗ ਪੈਂਦੇ ਨੇ ਤੇ ਮਨ ਉਹਨਾਂ ਗੁਣਾਂ ਨੂੰ ਆਪਣੇ ਆਪ ਵਿੱਚ ਖੁਦ ਬਖੁਦ ਪ੍ਰਵੇਸ਼ ਹੁੰਦਾ ਮਹਿਸੂਸ ਕਰਦਾ। ਮਨ ਵਿੱਚ ਇੱਕ ਅਜੀਬ ਤਾਕਤ ਹੈ ਕਿ ਜਿਸ ਚੀਜ਼ ਨੂੰ ਚੰਗਾ ਸਮਝੇ ਤੇ ਚਾਹੇ ਬਸ ਉਹੋ ਜਿਹਾ ਹੀ ਬਣ ਜਾਂਦਾ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਕ ਹੈ, ਜੈਸਾ ਸੇਵੈ ਤੈਸੋ ਹੋਏ। ਇਸੇ ਤਰ੍ਹਾਂ ਮਨ ਦੀ ਇਸ ਸੁਭਾਵਕ ਸ਼ਕਤੀ ਉੱਤੇ ਹੀ ਨਾਮ ਸਿਮਰਨ ਦੀ ਬੁਨਿਆਦ ਰੱਖੀ ਗਈ ਹੈ। ਜਿਵੇਂ ਤੁਸੀਂ ਸਖਤ ਗਰਮੀਆਂ ਵਿੱਚ ਕਿਸੇ ਬਰਫਾਨੀ ਪਹਾੜੀ ਸਰਦੀ ਅਤੇ ਬਰਫ਼ ਦਾ ਬਿਆਨ ਕਰਨਾ ਸ਼ੁਰੂ ਕਰਦੇ ਹੋ ਤੇ ਇਸ ਖਿਆਲ ਨੂੰ ਪੱਕਿਆਂ ਕਰਦੇ ਜਾਓ ਤੇ ਮੁੜ ਮੁੜ ਅੱਖਾਂ ਸਾਹਮਣੇ ਬਰਫ਼ ਪੈਂਦੀ ਵੇਖੋ, ਤੁਸੀਂ ਠੰਡ ਮਹਿਸੂਸ ਕਰਨ ਲੱਗ ਪਵੋਗੇ, ਨਹੀਂ ਤਾਂ ਗਰਮੀ ਤੇ ਜ਼ਰੂਰ ਘਟ ਜਾਏਗੀ। ਨਾਮ ਅਤੇ ਨਾਮੀ ਸੰਬੰਧੀ ਆਓ ਵਿਚਾਰ ਕਰਦੇ ਹਾਂ। ਨਾਮ ਜਪਣ ਨਾਲ ਆਦਮੀ ਨਾਮੀ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਹੈ, ਨਾਮ ਦੇ ਗੁਣ ਉਸ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਇੱਕ ਮਹਾਂਪੁਰਖ ਕੋਲ ਇੱਕ ਬੰਦੇ ਨੇ ਰੱਬ ਨੂੰ ਮਿਲਣ ਦੀ ਬੜੀ ਤੀਬਰ ਇੱਛਾ ਪ੍ਰਗਟ ਕੀਤੀ। ਉਹਨਾਂ ਨੇ ਕਿਹਾ, ਰੱਬ ਦਾ ਨਾਮ ਜਪਿਆ ਕਰ। ਆਖਣ ਲੱਗਾ, ਨਾਮ ਜਪਣ ਵੇਲੇ ਮੇਰੇ ਖਿਆਲ ਸਦਾ ਦੌੜਦੇ ਰਹਿੰਦੇ ਨੇ, ਮਨ ਕਦੇ ਇਕਾਗਰ ਨਹੀਂ ਹੁੰਦਾ। ਮਹਾਤਮਾ ਨੇ ਪੁੱਛਿਆ, ਤੈਨੂੰ ਕਿਹੜੀ ਗੱਲ ਬਹੁਤੀ ਪਿਆਰੀ ਲੱਗਦੀ ਹੈ? ਉਸ ਬੰਦੇ ਨੇ ਜਵਾਬ ਦਿੱਤਾ, ਮੈਨੂੰ ਆਪਣੀ ਮੱਝ ਬੜੀ ਪਿਆਰੀ ਲੱਗਦੀ। ਮਹਾਤਮਾ ਆਖਣ ਲੱਗੇ, ਤੂੰ ਆਪਣੀ ਮੱਝ ਨੂੰ ਇਕਾਂਤ ਵਿੱਚ ਬਹਿ ਕੇ ਯਾਦ ਕਰਿਆ ਕਰ। ਉਸਨੇ ਦਰਵਾਜ਼ੇ ਬੰਦ ਕਰਕੇ ਮੱਝ ਨੂੰ ਯਾਦ ਕਰਨਾ ਸ਼ੁਰੂ ਕੀਤਾ। ਕੁਝ ਦਿਨਾਂ ਮਗਰੋਂ ਉਸ ਬੰਦੇ ਦੀ ਘਰਵਾਲੀ ਨੇ ਮਹਾਂਪੁਰਖਾਂ ਦੇ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਉਸਦਾ ਘਰਵਾਲਾ ਕਈ ਦਿਨਾਂ ਤੋਂ ਆਪਣੇ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ। ਮਹਾਤਮਾ ਨੇ ਜਾ ਕੇ ਉਸ ਨੂੰ ਕਮਰੇ ਤੋਂ ਬਾਹਰ ਆਉਣ ਲਈ ਆਖਿਆ ਤਾਂ ਉਸ ਨੇ ਜਵਾਬ ਦਿੱਤਾ, ਜੀ ਬਾਹਰ ਕਿਵੇਂ ਆਵਾਂ, ਮੈਂ ਤਾਂ ਮੱਝ ਬਣ ਗਿਆ, ਮੇਰੇ ਬੜੇ ਬੜੇ ਸਿੰਘ ਨੇ ਜਿਹੜੇ ਦਰਵਾਜ਼ੇ ਦੇ ਵਿੱਚੋਂ ਨਹੀਂ ਲੰਘ ਸਕਦੇ। ਮਹਾਤਮਾ ਆਖਣ ਲੱਗੇ, ਤੂੰ ਸੱਚ ਕਹਿੰਦਾ, ਹੁਣ ਤੂੰ ਇਸ ਤਰ੍ਹਾਂ ਕਰ, ਮੱਝ ਨੂੰ ਯਾਦ ਕਰਨਾ ਛੱਡ ਦੇ ਤੇ ਆਪਣੇ ਆਪ ਨੂੰ ਆਦਮੀ ਮਹਿਸੂਸ ਕਰਨ ਲੱਗ ਪਵੇਗਾ। ਕੁਝ ਦਿਨਾਂ ਮਗਰੋਂ ਉਹ ਬੰਦਾ ਫਿਰ ਮਹਾਤਮਾ ਦੇ ਕੋਲ ਆਇਆ ਤਾਂ ਮਹਾਤਮਾ ਨੇ ਥਾਪੀ ਦਿੱਤੀ ਤੇ ਆਖਿਆ ਕਿ ਮਨ ਦੇ ਟਿਕਾਅ ਵਿੱਚ ਬੜੀ ਤਾਕਤ ਏ, ਜਿਵੇਂ ਤੂੰ ਆਦਮੀ ਤੋਂ ਮੱਝ ਤੇ ਮੱਝ ਤੋਂ ਫਿਰ ਆਦਮੀ ਬਣ ਗਿਆ, ਇਸੇ ਤਰ੍ਹਾਂ ਜੇ ਤੂੰ ਚਾਹੇ ਤਾਂ ਆਦਮੀ ਤੋਂ ਦੇਵਤਾ ਤੇ ਦੇਵਤੇ ਤੋਂ ਰੱਬ ਦਾ ਰੂਪ ਹੋ ਸਕਣਾ। ਮਨ ਦੇ ਟਿਕਾਓ ਵਾਸਤੇ ਨਾਮ ਜਪਣਾ ਬੜਾ ਜ਼ਰੂਰੀ। ਨਾਮ ਰੱਬ ਦੇ ਦੇਸ਼ ਜਾਣ ਵਾਲੀ ਗੱਡੀ ਆਖੋ ਜਾਂ ਜਹਾਜ਼, ਪੁਲ ਆਖੋ ਜਾਂ ਪੌੜੀ, ਜਾਂ ਰੱਬ ਦਾ ਦਰਵਾਜ਼ਾ ਖੋਲਣ ਵਾਲੀ ਚਾਬੀ, ਇਹ ਸਾਰਾ ਕੁਝ ਸੱਚ ਹੈ। ਬੰਦਗੀ ਨਾਮ ਤੋਂ ਸ਼ੁਰੂ ਹੁੰਦੀ ਹੈ ਤੇ ਨਾਮ ਦੇ ਆਸਰੇ ਹੀ ਸੰਪੂਰਨ ਹੁੰਦੀ ਹੈ, ਜਿਵੇਂ ਗੁਰੂ ਜੀ ਨੇ ਸਮਝਾਇਆ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਜਾਂ ਸਤਿਗੁਰੂ ਆਸਾ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ, ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਹੁਣ ਅਸੀਂ ਵਿਚਾਰਦੇ ਹਾਂ ਕਿ ਨਾਮ ਜਪਣ ਦੇ ਅਨੇਕਾਂ ਅਰਥ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਨੂੰ ਕਈ ਅਰਥਾਂ ਵਿੱਚ ਵਰਤਿਆ ਗਿਆ। ਨਾਮ ਦਾ ਮਤਲਬ ਸਿਮਰਨ ਵੀ ਹੈ ਤੇ ਸਿਮਰਨ ਤੋਂ ਪੈਦਾ ਹੋਈਆਂ ਹਾਲਤਾਂ ਵਾਸਤੇ ਵੀ ਨਾਮ ਹੀ ਵਰਤਿਆ ਗਿਆ। ਨਾਮ ਦੇ ਅਰਥ ਸਾਧਨ ਵੀ ਤੇ ਸਿੱਧੀ ਵੀ ਜਾਂ ਪ੍ਰਾਪਤੀ ਵੀ ਮੰਨੇ ਗਏ ਨੇ। ਜਿਸ ਤਰ੍ਹਾਂ ਕਿਸੇ ਆਲੀਸ਼ਾਨ ਮਹੱਲ ਨੂੰ ਵੇਖ ਕੇ ਆਖ ਦੇਈਦਾ, ਵੇਖੋ ਰੁਪਈਏ ਦਾ ਕਿੰਨਾ ਪ੍ਰਤਾਪ ਹੈ, ਇਸੇ ਤਰ੍ਹਾਂ ਨਾਮ ਤੋਂ ਪ੍ਰਾਪਤ ਹੋਈਆਂ ਹਾਲਤਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਫ਼ਜ਼ ਨਾਮ ਹੀ ਵਰਤਿਆ ਗਿਆ। ਨਾਮ ਜਪਣ ਵਾਸਤੇ ਥਾਂ, ਭਾਵੇਂ ਨਾਮ ਹਰ ਥਾਂ ਤੇ ਜਾਂ ਹਰ ਸਮੇਂ ਜਪਿਆ ਜਾ ਸਕਦਾ, ਫਿਰ ਵੀ ਸ਼ੁਰੂ ਸ਼ੁਰੂ ਵਿੱਚ ਕੁਝ ਉਚੇਚ ਦੀ ਲੋੜ ਹੈ। ਨਾਮ ਕਿਸੇ ਇਕਾਂਤ ਥਾਂ ਵਿੱਚ ਜਿੱਥੇ ਦੁਨੀਆ ਦਾ ਰੌਲਾ ਗੌਲਾ ਨਾ ਹੋਵੇ, ਬਿਰਤੀ ਸ਼ਾਂਤ ਕਰਕੇ ਜਪਣਾ ਚਾਹੀਦਾ। ਕੁਦਰਤੀ ਨਜ਼ਾਰਾ, ਪਾਣੀ ਦਾ ਕਿਨਾਰਾ, ਪਹਾੜੀ ਇਲਾਕਾ, ਫੁਲਵਾੜੀ ਜਾਂ ਸੋਹਣਾ ਖਿੜਿਆ ਹੋਇਆ ਬਾਗ ਵੇਖ ਕੇ ਮਨ ਨਾਮ ਜਪਣ ਵਾਲੀ ਹਾਲਤ ਵਿੱਚ ਆਪੇ ਆ ਜਾਂਦਾ। ਇਹੋ ਜਿਹੀਆਂ ਥਾਵਾਂ ਤੇ ਨਾਮ ਜਪਣਾ ਬੜਾ ਲਾਭਦਾਇਕ ਸਾਬਤ ਹੁੰਦਾ। ਜੇ ਐਸਾ ਨਾ ਹੋ ਸਕੇ ਤਾਂ ਆਪਣੇ ਮਕਾਨ ਵਿੱਚ ਇੱਕ ਕਮਰਾ ਜੋ ਅੰਦਰੋਂ ਬੰਦ ਹੋ ਸਕੇ, ਕੇਵਲ ਨਾਮ ਜਪਣ ਵਾਸਤੇ ਹੀ ਰਿਜ਼ਰਵ ਕਰ ਦੇਣਾ ਚਾਹੀਦਾ। ਜਦੋਂ ਮਨ ਵਿੱਚ ਸਿਮਰਨ ਦੀ ਇੱਛਾ ਜਾਗੇ ਤਾਂ ਇੱਕ ਖਾਸ ਨੀਅਤ ਵਕਤ ਉੱਤੇ ਉਸ ਕਮਰੇ ਵਿੱਚ ਬਹਿ ਕੇ ਸਿਮਰਨ ਕਰਨਾ ਚਾਹੀਦਾ। ਜਦੋਂ ਥੋੜਾ ਸਮਾਂ ਨਾਮ ਜਪਦਿਆਂ ਹੋ ਜਾਵੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਉਸ ਕਮਰੇ ਦੀ ਵਾਯੂਮੰਡਲ ਵਿੱਚ ਹੀ ਵੱਖਰੀ ਤੇ ਦਿਲ ਖਿੱਚਵੀਂ ਤਾਕਤ ਆ ਜਾਂਦੀ ਹੈ ਤੇ ਉਸ ਕਮਰੇ ਵਿੱਚ ਵੜਦਿਆਂ ਸਾਰ ਹੀ ਮਨ ਨੂੰ ਸ਼ਾਂਤੀ ਆ ਜਾਂਦੀ। ਇਸ ਕਮਰੇ ਵਿੱਚ ਸਿਰਫ ਪੂਜਾ ਪਾਠ, ਬੰਦਗੀ ਜਾਂ ਸਿਮਰਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ ਚਾਹੀਦਾ। ਮੈਂ ਆਪਣੇ ਮਕਾਨ ਦੇ ਇਸ ਤਰ੍ਹਾਂ ਨਾਲ ਵੱਖ ਰੱਖੇ ਹੋਏ ਕਮਰੇ ਵਿੱਚ ਇਹੋ ਜਿਹੀ ਕਸ਼ਿਸ਼ ਮਹਿਸੂਸ ਕਰਨਾ ਕਿ ਇਹ ਕਮਰਾ ਮੈਨੂੰ ਘਰ ਦੇ ਬਾਕੀ ਸਭ ਕਮਰਿਆਂ ਨਾਲੋਂ ਵੱਧ ਪਵਿੱਤਰ ਤੇ ਪਿਆਰਾ ਲੱਗਦਾ। ਵੱਡੀ ਤੋਂ ਵੱਡੀ ਮੁਸ਼ਕਲ ਤੇ ਪਰੇਸ਼ਾਨੀ ਇਸ ਕਮਰੇ ਵਿੱਚ ਦਾਖਲ ਹੁੰਦਿਆਂ ਸਾਰ ਜਾਂ ਕੁਝ ਦੇਰ ਬੈਠਿਆਂ ਹੀ ਗਾਇਬ ਹੋ ਜਾਂਦੀ ਹੈ। ਇਸੇ ਲਈ ਮੈਂ ਇਸ ਕਮਰੇ ਨੂੰ ਤੀਰਥ ਸਮਝਦਾ ਜਿੱਥੇ ਮੇਰੇ ਮਨ ਦੀ ਰੋਜ਼ਾਨਾ ਮੈਲ ਉਤਰਦੀ ਹੈ ਤੇ ਰੱਬੀ ਰੰਗਣ ਚੜ ਜਾਂਦੀ ਹੈ। ਇਸ ਕਮਰੇ ਵਿੱਚ ਧੂਫ ਦਿਖਾਉਣੀ, ਅਗਰਬੱਤੀ ਜਾਂ ਕਿਸੇ ਹੋਰ ਸੁਗੰਧੀ ਦਾ ਦਿਖਾਉਣਾ ਜਾਂ ਫੁੱਲਾਂ ਦਾ ਰੱਖਣਾ ਜਾਂ ਹੋਰ ਖੁਸ਼ਬੋਦਾਰ ਚੀਜ਼ਾਂ ਦਾ ਮੌਜੂਦ ਹੋਣਾ ਬੜਾ ਲਾਭਦਾਇਕ ਸਾਬਤ ਹੁੰਦਾ ਹੈ। ਇਹ ਚੀਜ਼ਾਂ ਮਨ ਨੂੰ ਸਹਿਜ ਅਵਸਥਾ ਵਿੱਚ ਲਿਜਾਣ ਵਾਸਤੇ ਸਹਾਇਤਾ ਕਰਦੀਆਂ ਨੇ। ਸਿਮਰਨ ਦਾ ਅਭਿਆਸ ਪੱਕਿਆਂ ਹੋਣ ਮਗਰੋਂ ਥਾਂ ਦੀ ਕੋਈ ਕੈਦ ਨਹੀਂ ਰਹਿੰਦੀ। ਜਿੱਥੇ ਜੀ ਕਰੇ ਜਾਂ ਬੰਦਾ ਜਿੱਥੇ ਵੀ ਹੋਵੇ ਸਿਮਰਨ ਦਾ ਆਨੰਦ ਮਾਣ ਸਕਦਾ ਹੈ। ਜਿਵੇਂ ਗੁਰੂ ਜੀ ਨੇ ਆਖਿਆ ਨਾ, ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰ ਹੈ। ਆਓ ਹੁਣ ਵਿਚਾਰਦੇ ਹਾਂ ਕਿ ਨਾਮ ਜਪਣ ਵਾਸਤੇ ਸਮਾਂ ਕਿਹੜਾ ਹੋਵੇ। ਵੈਸੇ ਨਾਮ ਜਪਣ ਵਾਸਤੇ ਅੰਮ੍ਰਿਤ ਵੇਲਾ ਬੜਾ ਸੁਹਾਵਣਾ ਸਮਾਂ ਗਿਣਿਆ ਗਿਆ। ਮੈਨੂੰ ਇੱਕ ਮਹਾਤਮਾ ਨੇ ਅੰਮ੍ਰਿਤ ਵੇਲੇ ਗਰਮੀਆਂ ਵਿੱਚ ਰਾਤ ਦੇ  2 ਤੋਂ 4 ਵਜੇ ਤੱਕ ਤੇ ਸਰਦੀਆਂ ਵਿੱਚ ਰਾਤ ਦੇ 3 ਤੋਂ 5 ਵਜੇ ਤੱਕ ਸਿਮਰਨ ਕਰਨ ਦਾ ਸਮਾਂ ਦੱਸਿਆ ਸੀ ਤੇ ਮੈਂ ਪਿਛਲੇ 15-16 ਸਾਲਾਂ ਤੋਂ ਇਸੇ ਸਮੇਂ ਵਿੱਚ ਉੱਠ ਕੇ ਅਭਿਆਸ ਕਰਦਾ। ਇਸ ਸਮੇਂ ਵਿੱਚ ਜਾਗਣ ਦਾ ਇੱਕ ਖਾਸ ਫਾਇਦਾ ਇਹ ਆ ਕਿ ਅਭਿਆਸ ਤੋਂ ਮਗਰੋਂ 2 ਘੰਟੇ ਫਿਰ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਹੈ। ਤੇ ਦੂਜਾ ਫਾਇਦਾ ਇਹ ਕਿ ਸਾਰੀ ਦੁਨੀਆ ਵਿੱਚ ਇਸ ਸਮੇਂ ਪੂਰਨ ਸ਼ਾਂਤੀ ਤੇ ਖਾਮੋਸ਼ੀ ਹੁੰਦੀ ਹੈ ਤੇ ਸੁਰਤੀ ਅਨੰਤ ਵਾਹਿਗੁਰੂ ਨਾਲ ਜੁੜੀ ਹੋਈ ਬਿਨਾਂ ਕਿਸੇ ਰੁਕਾਵਟ ਦੇ ਬਣੀ ਰਹਿੰਦੀ। ਇਸੇ ਲਈ ਇਸ ਸਮੇਂ ਨੂੰ ਬ੍ਰਹਮ ਮਹੂਰਤ ਵੀ ਆਖਦੇ ਨੇ। ਇਸ ਸਮੇਂ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਵਧੇਰੇ ਪ੍ਰਭਾਵ ਹੁੰਦਾ ਹੈ। ਪਹਿਲਾਂ ਤਾਂ ਇਸੇ ਸਮੇਂ ਜਾਗਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਜੇ ਇਸ ਤਰ੍ਹਾਂ ਕਰਨਾ ਕਿਸੇ ਕਾਰਨ ਮੁਸ਼ਕਲ ਹੋਵੇ ਤਾਂ ਫਿਰ ਸਵੇਰ ਸਾਰ ਜਾਂ ਸੰਧਿਆ ਦੇ ਸਮੇਂ ਵੀ ਨਾਮ ਜਪਣ ਵਾਸਤੇ ਚੰਗੇ ਸਮੇਂ ਹਨ। ਜਦੋਂ ਅਭਿਆਸ ਪੱਕਾ ਹੋ ਜਾਏ ਤਾਂ ਫਿਰ ਕਿਸੇ ਖਾਸ ਸਮੇਂ ਦੀ ਲੋੜ ਵੀ ਨਹੀਂ ਰਹਿੰਦੀ। ਹਰ ਵਕਤ ਬਿਰਤੀ ਵਿੱਚ ਨਾਮ ਸਿਮਰਨ ਹੁੰਦਾ ਰਹਿੰਦਾ, ਬਲਕਿ ਆਖਰੀ ਅਵਸਥਾ ਵਿੱਚ ਸਿਮਰਨ ਜ਼ਿੰਦਗੀ ਬਣ ਜਾਂਦਾ ਤੇ ਜ਼ਿੰਦਗੀ ਸਿਮਰਨ ਬਣ ਜਾਂਦੀ ਹੈ ਤੇ ਸਿਮਰਨ ਤੋਂ ਟੁੱਟਣਾ ਨਾਗ ਨਿਵਾਸਾਂ ਦਾ ਰਹਿਣਾ ਹੋ ਜਾਂਦਾ। ਜਿਵੇਂ ਸਤਿਗੁਰੂ ਰਾਮਦਾਸ ਜੀ ਮਹਾਰਾਜ ਨੇ ਗੌੜੀ ਰਾਗ ਵਿੱਚ ਵਰਣਨ ਕੀਤਾ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿੰਨਾ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਹੁਣ ਆਓ ਆਪਾਂ ਨਾਮ ਜਪਣ ਦੇ ਤਰੀਕੇ ਬਾਰੇ ਵਿੱਚ ਵਿਚਾਰਾਂ ਕਰਦੇ ਹਾਂ। ਨਾਮ ਅਭਿਆਸ ਦੇ ਪੱਕ ਜਾਣ ਮਗਰੋਂ ਭਾਵੇਂ ਨਾਮ ਬੈਠ ਕੇ ਲੇਟ ਕੇ ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਵੀ ਜਪ ਸਕੀਦਾ, ਪਰ ਸ਼ੁਰੂ ਸ਼ੁਰੂ ਵਿੱਚ ਹਮੇਸ਼ਾ ਬਹਿ ਕੇ ਨਾਮ ਜਪਣਾ ਚਾਹੀਦਾ। ਇਕਾਂਤ ਵਿੱਚ ਚੌਂਕੜੀ ਮਾਰ ਕੇ ਇਸ ਤਰੀਕੇ ਨਾਲ ਬਹਿ ਜਾਣਾ ਚਾਹੀਦਾ ਜਿਹਦੇ ਨਾਲ ਗਰਦਨ ਤੇ ਪਿੱਠ ਦੀ ਹੱਡੀ ਸਿੱਧੀ ਇੱਕ ਲਾਈਨ ਵਿੱਚ ਰਹੇ। ਇਸ ਤਰ੍ਹਾਂ ਬੈਠਿਆਂ ਪਹਿਲਾਂ ਪਹਿਲ ਅਭਿਆਸੀ ਨੂੰ ਮਹਿਸੂਸ ਹੋਵੇਗਾ ਕਿ ਜਲਦੀ ਥੱਕ ਜਾਈਦਾ, ਪਰ ਅਭਿਆਸ ਦੇ ਪੱਕਣ ਨਾਲ ਇਸ ਤਰ੍ਹਾਂ ਘੰਟਿਆਂ ਬੱਧੀ ਬੈਠੇ ਰਹਿਣਾ ਮੁਸ਼ਕਲ ਨਹੀਂ ਹੋਵੇਗਾ। ਇਸ ਸੰਬੰਧੀ ਮੇਰਾ ਤਜਰਬਾ ਹੈ ਕਿ ਰੂੰ ਦਾ ਸਿਰਹਾਣਾ ਇਸ ਤਰ੍ਹਾਂ ਆਪਣੇ ਹੇਠਾਂ ਰੱਖ ਲਓ ਕਿ ਚੌਂਕੜੀ ਮਾਰ ਕੇ ਬੈਠਿਆਂ ਪੈਰ ਤੇ ਗੋਡੇ ਸਿਰਹਾਣੇ ਤੋਂ ਨੀਵੇਂ ਰਹਿਣ ਤੇ ਸਿਰਹਾਣਾ ਸਿਰਫ ਅਭਿਆਸੀ ਦੇ ਪਿਛਲੇ ਪਾਸੇ ਹੇਠਾਂ ਹੀ ਆਵੇ ਤਾਂ ਬਗੈਰ ਥੱਕਣ ਦੇ ਬਹੁਤਾ ਦੇਰ ਬਹਿ ਸਕੀਦਾ। ਇਸ ਤਰ੍ਹਾਂ ਅਭਿਆਸੀ ਦਾ ਪਿਛਲਾ ਹਿੱਸਾ ਥੋੜਾ ਉੱਚਾ ਹੋ ਜਾਂਦਾ ਜਿਸ ਕਰਕੇ ਜ਼ਿਆਦਾ ਦੇਰ ਬੈਠਣ ਵਿੱਚ ਆਸਾਨੀ ਹੋ ਜਾਂਦੀ ਹੈ। ਇੱਕ ਅਭਿਆਸੀ ਨੂੰ ਮੈਂ ਪਿੱਛੋਂ ਉੱਚੀ ਤੇ ਅੱਗੋਂ ਨੀਵੀਂ ਲੱਕੜ ਦੀ ਚੌਂਕੀ ਬਣਵਾ ਕੇ ਅਭਿਆਸ ਕਰਦਿਆਂ ਵੇਖਿਆ ਸੀ। ਮੈਨੂੰ ਵੀ ਉਸ ਤੋਂ ਇਹ ਖਿਆਲ ਆਇਆ, ਪਰ ਚੌਂਕੀ ਦੀ ਬਜਾਏ ਸਿਰਹਾਣਾ ਰੱਖ ਕੇ ਆਪਣਾ ਪਿਛਲਾ ਹਿੱਸਾ ਉੱਪਰ ਕਰਕੇ ਬਹਿਣ ਨਾਲ ਮੈਂ ਵੱਧ ਸਹੂਲਤ ਮਹਿਸੂਸ ਕਰਦਾ। ਬਹਿ ਕੇ ਭਜਨ ਕਰਨ ਨਾਲ ਮਨ ਤੇ ਜ਼ਿਆਦਾ ਆਸਾਨੀ ਨਾਲ ਕਾਬੂ ਰਹਿੰਦਾ ਤੇ ਇਕਾਗਰਤਾ ਜਲਦੀ ਆਉਂਦੀ ਹੈ ਤੇ ਦੇਰ ਤੱਕ ਕਾਇਮ ਰਹਿੰਦੀ। ਨਾਮ ਜਪਣ ਵੇਲੇ ਸਾਵਧਾਨ ਤੇ ਇਕਾਗਰ ਚਿੱਤ ਰਹਿਣ ਦਾ ਸੁਨਹਿਰੀ ਅਸੂਲ ਸਦਾ ਯਾਦ ਰੱਖਣਾ ਚਾਹੀਦਾ ਹੈ। ਇਸ ਲਈ ਜਿੱਥੋਂ ਤੱਕ ਹੋ ਸਕੇ ਸਿੱਧੇ ਬਹਿ ਕੇ ਬਗੈਰ ਢਾਸਣੇ ਦੀ ਸਹਾਇਤਾ ਦੇ ਸਿਮਰਨ ਕਰਨ ਦੀ ਆਦਤ ਪਾਉਣੀ ਅਖੀਰ ਵਿੱਚ ਬੜੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਸਿੱਧੇ ਬਹਿਣਾ ਪਹਿਲਾਂ ਪਹਿਲ ਜ਼ਰੂਰ ਮੁਸ਼ਕਲ ਪ੍ਰਤੀਤ ਹੁੰਦਾ ਹੈ, ਪਰ ਦ੍ਰਿੜਤਾ ਨਾਲ ਉੱਦਮ ਕਰਦਿਆਂ ਇਸ ਦੀ ਐਸੀ ਆਦਤ ਪੈ ਜਾਂਦੀ ਹੈ ਕਿ ਬਹਿ ਕੇ ਸਿਮਰਨ ਕਰਨ ਵਿੱਚ ਹੀ ਮਨ ਜ਼ਿਆਦਾ ਆਸਾਨੀ ਤੇ ਖੁਸ਼ੀ ਪ੍ਰਤੀਤ ਕਰਦਾ ਹੈ। ਫਿਰ ਨਾਮ ਅਭਿਆਸ ਦੀਆਂ ਉਤਲੀਆਂ ਮੰਜ਼ਲਾਂ ਵਿੱਚ ਜਦੋਂ ਅਭਿਆਸੀ ਖੇਡਣ ਲੱਗ ਪਵੇ ਤਾਂ ਉਹ ਖੁਦ ਬਖੁਦ ਵੇਖੇਗਾ ਕਿ ਜਦੋਂ ਉਸ ਦੀ ਸੁਰਤੀ ਉੱਚੇ ਆਤਮਿਕ ਮੰਡਲਾਂ ਤੋਂ ਮੁੜਦੀ ਹੈ ਜਾਂ ਉਖੜਦੀ ਹੈ ਤੇ ਉਸ ਨੂੰ ਦ੍ਰਿਸ਼ਟਮਾਨ ਸੰਸਾਰ ਵਿੱਚ ਆਪਣੇ ਸਰੀਰ ਦੀ ਮੁੜ ਹੋਸ਼ ਆਉਂਦੀ ਹੈ, ਤਾਂ ਬਹਿਣ ਦੀ ਅਵਸਥਾ ਵਿੱਚ ਹੋਣ ਨਾਲ ਸਰੀਰ ਉੱਤੇ ਕਾਬੂ ਛੇਤੀ ਤੋਂ ਛੇਤੀ ਅਤੇ ਚੰਗੀ ਤਰ੍ਹਾਂ ਪਾ ਸਕੀਦਾ ਹੈ। ਜਿਹੜੇ ਸੱਜਣ ਬਹਿ ਕੇ ਭਜਨ ਕਰਨ ਵਿੱਚ ਕੋਈ ਤਕਲੀਫ ਪ੍ਰਤੀਤ ਕਰਨ, ਉਹ ਜਿਸ ਤਰੀਕੇ ਵਿੱਚ ਕਰ ਸਕਣ ਉਹੋ ਜਿਹਾ ਤਰੀਕਾ ਹੀ ਅਖਤਿਆਰ ਕਰ ਲੈਣਾ ਚਾਹੀਦਾ। ਕਿਸੇ ਵੀ ਗੁਰਮੁਖ ਦਾ ਨਿਸ਼ਾਨਾ ਸਿਮਰਨ ਕਰਨ ਦੀ ਆਦਤ ਪਾਉਣਾ, ਜਿਵੇਂ ਪੈ ਜਾਏ ਉਵੇਂ ਚੰਗੀ, ਪਰ ਵਿਗਿਆਨਕ ਤਰੀਕੇ ਨਾਲ ਕਰਨ ਲਈ ਬੈਠ ਕੇ ਸਿਮਰਨ ਕਰਨਾ ਹੀ ਚੰਗਾ ਹੈ। ਨਾਮ ਸਿਮਰਨ ਵਿੱਚ ਬਹਿ ਕੇ ਸਭ ਤੋਂ ਪਹਿਲਾਂ 5-7 ਵਾਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖਣਾ ਚਾਹੀਦਾ ਤੇ ਉਸ ਤੋਂ ਮਗਰੋਂ ਸਰਬੱਤ ਦੇ ਭਲੇ ਦੀ ਖਿਆਲੀ ਤਰੰਗ ਸਾਰੀ ਸ੍ਰਿਸ਼ਟੀ ਵੱਲ ਭੇਜਣੀ ਚਾਹੀਦੀ ਹੈ। ਐਸਾ ਕਰਨ ਨਾਲ ਮਨ ਛੇਤੀ ਅਡੋਲਤਾ ਤੇ ਸਹਿਜ ਦੀ ਅਵਸਥਾ ਵਿੱਚ ਆ ਜਾਂਦਾ ਹੈ। ਜਦੋਂ ਵੀ ਮੈਂ ਸਿਮਰਨ ਵਿੱਚ ਸਰਬੱਤ ਦੇ ਭਲੇ ਦੀ ਜਾਂ ਸਰਬੱਤ ਦੇ ਪਿਆਰ ਦੀ ਲਹਿਰ ਇਸ ਸ੍ਰਿਸ਼ਟੀ ਵੱਲ ਭੇਜਣਾ ਤਾਂ ਇਸ ਲਹਿਰ ਨੂੰ ਫੌਰਨ ਸਭ ਪਾਸਿਆਂ ਤੋਂ ਛਾ ਜਾਂਦਿਆਂ, ਕਰਤਾਰ ਦੀ ਸਾਰੀ ਰਚਨਾ ਦਾ ਮੂੰਹ ਚੁੰਮਦਿਆਂ, ਖੰਡਾਂ ਬ੍ਰਹਿਮੰਡਾਂ ਨੂੰ ਛਾਤੀ ਨਾਲ ਲਾਉਂਦਿਆਂ ਤੇ ਸਭ ਪਾਸਿਆਂ ਤੋਂ ਪਿਆਰ ਤੇ ਸ਼ੁਭ ਇੱਛਾ ਨਾਲ ਲੱਦੀਆਂ ਹੋਈਆਂ ਲਹਿਰਾਂ ਆਪਣੇ ਵੱਲ ਮੁੜ ਆਉਂਦੀਆਂ ਤੇ ਮਨ ਵਿੱਚ ਅਥਾਹ ਸ਼ਾਂਤੀ ਦੇ ਸੋਮੇ ਖੋਲਦੀਆਂ ਪ੍ਰਤੀਤ ਕਰਦਾ।